ਰਸੂਲਾਂ ਦੇ ਕਰਤੱਵ ਬਾਪ 7 ਇਸਤੀਫਾਨ ਦਾ ਉਪਦੇਸ਼ ਅਤੇ ਮੌਤ। ਤਦ ਸਰਦਾਰ ਜਾਜਕ ਨੇ ਪੁੱਛਿਆ ਕਿ ਇਹ ਗੱਲਾਂ ਐਵੇਂ ਹੀ ਹਨ, ਤਾਂ ਉਹ ਬੋਲਿਆ, ਹੇ ਭਾਈਓ ਅਤੇ ਹੇ ਪਿੱਤਰੋ, ਸੁਣੋ, ਸਾਡੇ ਪਿਤਾ ਅਬਰਾਹਮ ਨੂੰ ਹਰਾਨ ਵਿਚ ਵਸਣ ਤੋਂ ਅੱਗੇ ਜਦੋਂ ਮੈਸੋਪੋਟਾਮੀਆ ਵਿਚ ਸੀ, ਤੇਜ ਰੂਪ ਪਰਮੇਸ਼ਵਰ ਵਿਖਾਈ ਦਿੱਤਾ ਅਤੇ ਉਹਨੂੰ ਆਖਿਆ, ਤੂੰ ਆਪਣੇ ਦੇਸ਼ ਅਤੇ ਆਪਣੇ ਸਾਕਾਂ ਵਿਚੋਂ ਨਿਕਲ ਕੇ ਉਸ ਦੇਸ਼ ਵਿਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚਲਿਆ ਆ। ਤਦ ਉਹ ਕਲਦੀਆਂ ਦੇ ਦੇਸ਼ ਤੋਂ ਨਿਕਲ ਕੇ ਹਰਾਨ ਵਿਚ ਜਾ ਵਸਿਆ ਅਤੇ ਉਹਦੇ ਪਿਓ ਦੇ ਮਰਨ ਪਿੱਛੋਂ ਪਰਮੇਸ਼ਵਰ ਨੇ ਉਹਨੂੰ ਉਥੋਂ ਲਿਆ ਕੇ ਇਸ ਦੇਸ਼ ਵਿਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ। ਇਹਦੇ ਵਿਚ ਕੁਝ ਅਧਿਕਾਰ ਸਗੋਂ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ, ਪਰ ਉਸਨੇ ਕਰਾਰ ਕੀਤਾ, ਜੋ ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਪਿੱਛੋਂ ਤੇਰੇ ਅੰਸ ਨੂੰ ਦੇਵਾਂਗਾ। ਭਾਵੇਂ ਉਹਦਾ ਬਾਲਕ ਅਜੇ ਹੈ ਨਹੀਂ ਸੀ, ਪਰਮੇਸ਼ਵਰ ਨੇ ਐਵੇਂ ਆਖਿਆ, ਭਾਈ ਤੇਰੀ ਅੰਸ ਪਰਦੇਸ ਵਿਚ ਜਾ ਰਹੇਗੀ ਅਤੇ ਉਹ ਉਸ ਨੂੰ ਗੁਲਾਮ ਬਣਾ ਕੇ ਰੱਖਣਗੇ ਔਰ 400 ਵਰਿਆਂ ਤੀਕ ਦੁੱਖ ਦੇਖਣਗੇ। ਫਿਰ ਪਰਮੇਸ਼ਵਰ ਨੇ ਆਖਿਆ, ਮੈਂ ਉਸ ਕੌਮ ਉਤੇ ਜਿਹਦੇ ਉਹ ਗੁਲਾਮ ਹੋਣਗੇ ਡਨ ਲਾਵਾਂਗਾ ਔਰ ਉਹਦੇ ਪਿੱਛੋਂ ਉਹ ਨਿਕਲ ਆਉਣਗੇ ਅਤੇ ਇਸ ਥਾਂ ਵਿਚ ਮੇਰੀ ਉਪਾਸਨਾ ਕਰਨਗੇ। ਅਤੇ ਉਸ ਨੇ ਉਹਦੇ ਨਾਲ ਸੁਨਤ ਦਾ ਨੇਮ ਕੀਤਾ। ਸੋ ਇਸ ਤਰ੍ਹਾਂ ਉਹਦੇ ਇਜ਼ਹਾਕ ਜੰਮਿਆ ਅਤੇ ਉਹਨੇ 8ਵੇਂ ਦਿਨ ਉਹਦੀ ਸੁਨਤ ਕੀਤੀ ਅਤੇ ਇਜ਼ਹਾਕ ਦੇ ਯਕੂਬ ਔਰ ਯਕੂਬ ਦੇ ਘਰ 12 ਗੋਤਾਂ ਦੇ ਸਰਦਾਰ ਜੰਮੇ ਅਤੇ ਉਹਨਾਂ ਸਰਦਾਰਾਂ ਨੇ ਯੂਸਫ ਨਾਲ ਖੁਨਸ ਕਰਕੇ ਉਹਨੂੰ ਵੇਚ ਦਿੱਤਾ ਕਿ ਮਿਸਰ ਵਿਚ ਲੈ ਜਾਣ, ਪਰ ਪਰਮੇਸ਼ਵਰ ਉਹਦੇ ਨਾਲ ਸੀ ਅਤੇ ਉਹਨੂੰ ਉਹਦੇ ਸਾਰੇ ਕਸ਼ਟਾਂ ਤੋਂ ਛੁਡਾਇਆ ਅਤੇ ਉਹਨੂੰ ਮਿਸਰ ਦੇ ਪਾਤਸ਼ਾਹ ਫਿਰਾਉਣ ਦੇ ਸਾਹਮਣੇ ਕਿਰਪਾ ਔਰ ਬੁੱਧ ਦਿੱਤੀ ਅਤੇ ਉਸ ਨੇ ਉਹਨੂੰ ਮਿਸਰ ਦਾ ਅਤੇ ਆਪਣੇ ਸਾਰੇ ਘਰ ਦਾ ਹਾਕਮ ਬਣਾਇਆ। ਫਿਰ ਸਾਰੇ ਮਿਸਰ ਅਤੇ ਕਨਾਨ ਵਿਚ ਕਾਲ ਪਿਆ ਔਰ ਵੱਡਾ ਕਸ਼ਟ ਆਇਆ ਅਤੇ ਸਾਡੇ ਪਿਓ ਦਾਦਿਆਂ ਨੂੰ ਅੰਨ ਨਹੀਂ ਸੀ ਲੱਭਦਾ, ਪਰ ਜਾਂ ਯਕੂਬ ਨੇ ਸੁਣਿਆ, ਭਾਈ ਮਿਸਰ ਵਿਚ ਅਨਾਜ ਹੈ ਤਾਂ ਸਾਡੇ ਪਿਓ ਦਾਦਿਆਂ ਨੂੰ ਪਹਿਲੀ ਵਾਰ ਘੱਲਿਆ ਅਤੇ ਦੂਈ ਵਾਰ ਭਾਈਆਂ ਉੱਤੇ ਯੂਸਫ ਪ੍ਰਗਟ ਹੋ ਗਿਆ ਔਰ ਯੂਸਫ ਦਾ ਘਰਾਨਾ ਫਰਾਉਨ ਨੂੰ ਮਲੂਮ ਹੋ ਗਿਆ। ਤਦ ਯੂਸਫ ਨੇ ਆਪਣੇ ਪਿਓ ਯਕੂਬ ਨੂੰ ਅਤੇ ਆਪਣੇ ਸਾਰੇ ਕੋੜਮੇ ਨੂੰ, ਜੋ 75 ਪ੍ਰਾਣੀ ਸਨ, ਮੰਗਾ ਲਿਆ। ਸੋ ਯਕੂਬ ਮਿਸਰ ਵਿਚ ਗਿਆ ਅਤੇ ਉਹ ਆਪ ਮਰ ਗਿਆ ਔਰ ਸਾਡੇ ਪਿਓ ਦਾਦੇ ਵੀ, ਅਤੇ ਉਹ ਸ਼ਕਮ ਵਿਚ ਪਹੁੰਚਾਏ ਗਏ ਔਰ ਉਸ ਕਬਰਸਥਾਨ ਵਿਚ ਦੱਬੇ ਗਏ ਜਿਹੜਾ ਅਬਰਾਹਮ ਨੇ ਸ਼ਕਮ ਵਿਚ ਹਮੋਰ ਦੇ ਪੁੱਤਰਾਂ ਤੋਂ ਰੁਪਏ ਦੇ ਕੇ ਮੁੱਲ ਲਿਆ ਸੀ। ਪਰ ਜਾਂ ਉਸ ਕਰਾਰ ਦਾ ਵੇਲਾ ਜਿਹੜਾ ਪਰਮੇਸ਼ਵਰ ਨੇ ਅਬਰਾਹਮ ਨਾਲ ਨੇਮ ਕੀਤਾ ਸੀ ਨੇੜੇ ਆਇਆ, ਤਾਂ ਉਹ ਲੋਕ ਮਿਸਰ ਵਿਚ ਵਧਣ ਅਤੇ ਬਹੁਤ ਹੋਣ ਲੱਗੇ। ਉਸ ਵੇਲੇ ਤੀਕਰ ਕਿ ਮਿਸਰ ਦਾ ਇਕ ਹੋਰ ਪਾਤਸ਼ਾਹ ਹੋਇਆ ਜਿਹੜਾ ਯੂਸਫ ਨੂੰ ਨਾ ਜਾਣਦਾ ਸੀ। ਉਹਨੇ ਸਾਡੀ ਕੌਮ ਨਾਲ ਚਤਰਾਈ ਕਰਕੇ ਸਾਡੇ ਪਿਓ ਦਾਦਿਆਂ ਨੂੰ ਤੰਗ ਕੀਤਾ, ਭਾਈ ਉਹ ਆਪਣੇ ਬਾਲਕਾਂ ਨੂੰ ਬਾਹਰ ਸੁੱਟ ਦੇਣ ਕਿ ਜਿਉਂਦੇ ਨਾ ਰਹਿਣ। ਉਸ ਸਮੇਂ ਮੂਸਾ ਜੰਮਿਆ ਜੋ ਅਤ ਸੋਹਣਾ ਸੀ। ਉਹ 3 ਮਹੀਨਿਆਂ ਤੀਕਰ ਆਪਣੇ ਪਿਓ ਦੇ ਘਰ ਵਿਚ ਪਲਦਾ ਰਿਹਾ ਅਤੇ ਜਾਂ ਉਹ ਬਾਹਰ ਸੁੱਟਿਆ ਗਿਆ ਤਾਂ ਫਿਰਾਉਨ ਦੀ ਧੀ ਨੇ ਉਹਨੂੰ ਉਠਾ ਲਿਆ ਅਤੇ ਉਹਨੂੰ ਆਪਣਾ ਪੁੱਤਰ ਕਰਕੇ ਪਾਲਿਆ। ਸੋ ਮੂਸਾ ਨੇ ਮਿਸਰੀਆਂ ਦੀਆਂ ਸਾਰੀ ਵਿਦਿਆ ਸਿੱਖੀ ਅਤੇ ਆਪਣੀਆਂ ਬਚਨਾਂ ਅਤੇ ਕਰਨੀਆਂ ਵਿਚ ਸਮਰਥ ਸੀ। ਜਦ ਉਹ ਪੂਰੀਆਂ 40 ਵਰਿਆਂ ਦਾ ਹੋਣ ਲੱਗਾ ਤਦ ਉਹਦੇ ਮਨ ਵਿਚ ਆਇਆ, ਭਾਈ ਮੈਂ ਜਾ ਕੇ ਆਪਣੇ ਇਸਰਾਇਲੀਆਂ ਦੀ ਖ਼ਬਰ ਲਵਾਂ। ਤਦ ਇਕ ਉਤੇ ਵਾਧਾ ਹੁੰਦਾ ਵੇਖ ਕੇ ਉਹਦੀ ਸਹਾਇਤਾ ਕੀਤੀ ਅਤੇ ਮਿਸਰੀ ਨੂੰ ਜਾਨੋ ਮਾਰਿਆ ਔਰ ਜਿਹਦੇ ਨਾਲ ਜ਼ੋਰਾਵਰੀ ਹੋਈ ਸੀ ਉਹਦਾ ਵੱਟਾ ਲਿਆ। ਤਾਂ ਉਸਨੇ ਸੋਚਿਆ, ਭਾਈ ਮੇਰੇ ਭਾਈ ਸਮਝਣਗੇ ਜੋ ਪਰਮੇਸ਼ਵਰ ਮੇਰੇ ਹੱਥੀ ਉਨ੍ਹਾਂ ਨੂੰ ਛੁਟਕਾਰਾ ਦੇਣ ਲੱਗਾ ਹੈ, ਪਰ ਉਹ ਨਾ ਸਮਝੇ। ਫਿਰ ਅਗਲੇ ਭਲਕ ਜਾਂ ਉਹ ਲੜਦੇ ਸਨ ਤਾਂ ਉਨ੍ਹਾਂ ਨੂੰ ਵਿਖਾਈ ਦਿੱਤਾ ਅਤੇ ਇਹ ਕਹਿ ਕੇ ਉਨ੍ਹਾਂ ਵਿਚ ਮੇਲ ਕਰਾਉਣਾ ਚਾਹਿਆ ਕਿ ਹੇ ਪੁਰਖੋ, ਤੁਸੀਂ ਤਾਂ ਭਾਈ ਭਾਈ ਹੋ, ਕਿਉਂ ਇਕ ਦੂਜੇ ਉਤੇ ਵਾਧਾ ਕਰਦੇ ਹੋ? ਪਰ ਜਿਹੜਾ ਆਪਣੇ ਗੁਆਂਢੀ ਦੇ ਉਤੇ ਵਾਧਾ ਕਰਦਾ ਸੀ ਉਸਨੇ ਉਹਨੂੰ ਧੱਕਾ ਦੇ ਕੇ ਆਖਿਆ, ਭਾਈ ਤੈਨੂੰ ਕਿਨ ਸਾਡੇ ਉਤੇ ਹਾਕਮ ਅਤੇ ਨਿਆਈ ਬਣਾਇਆ ਹੈ? ਭਰਾ ਤੂੰ ਮੈਨੂੰ ਵੀ ਮਾਰਿਆ ਚਾਹੁੰਦਾ ਹੈ ਜਿਵੇਂ ਤੈਂ ਕੱਲ ਉਸ ਮਿਸਰੀ ਨੂੰ ਮਾਰ ਸੁੱਟਿਆ ਸੀ? ਇਸ ਗੱਲ ਉਤੇ ਮੂਸਾ ਭੱਜ ਗਿਆ ਅਤੇ ਮਿਦਿਆਨ ਦੇਸ਼ ਵਿਚ ਜਾ ਰਿਹਾ। ਉੱਥੇ ਉਹਦੇ ਦੋ ਪੁੱਤਰ ਜੰਮੇ ਅਤੇ ਜਾਂ 40 ਵਰੇ ਬੀਤ ਗਏ ਤਾਂ ਸਿਨਾਈ ਦੇ ਪਹਾੜ ਦੀ ਉਜਾੜ ਵਿਚ ਇਕ ਦੂਤ ਅੱਗ ਦੀ ਲੋ ਵਿਚ ਝਾੜੀ ਵਿਚੋਂ ਉਹਨੂੰ ਦਿਖਾਈ ਦਿੱਤਾ। ਮੂਸਾ ਨੇ ਵੇਖ ਕੇ ਉਸ ਦਰਸ਼ਨ ਤੋਂ ਅਚਰਜ ਮੰਨਿਆ ਅਤੇ ਜਾਂ ਤੱਕਣ ਲਈ ਨੇੜੇ ਟੁਕਿਆ ਤਾਂ ਪ੍ਰਭੂ ਦੀ ਆਵਾਜ਼ ਆਈ, ਭਾਈ ਮੈਂ ਤੇਰੇ ਪਿਓ ਦਾਦਿਆਂ ਦਾ ਪਰਮੇਸ਼ਵਰ ਹਾਂ, ਅਬਰਾਹਮ ਦਾ ਅਤੇ ਇਜ਼ਹਾਕ ਦਾ ਅਤੇ ਯਕੂਬ ਦਾ ਪਰਮੇਸ਼ਵਰ। ਤਦ ਮੂਸਾ ਕੰਬ ਉਠਿਆ ਅਤੇ ਉਹਨੂੰ ਟੱਕਣ ਦਾ ਇਉਂ ਨਾ ਪਿਆ। ਤਦ ਪ੍ਰਭੂ ਨੇ ਉਹਨੂੰ ਆਖਿਆ ਕਿ ਆਪਣੇ ਪੈਰਾਂ ਦੀ ਜੁੱਤੀ ਲਾਹ, ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਹੈ ਪਵਿੱਤਰ ਧਰਤੀ ਹੈ। ਮੈਂ ਦ੍ਰਿਸ਼ਟ ਕਰਕੇ ਆਪਣੇ ਲੋਕਾਂ ਦਾ ਜਿਹੜੇ ਮਿਸਰ ਵਿਚ ਹਨ ਕਸ਼ਟ ਵੇਖਿਆ ਅਤੇ ਮੈਂ ਉਨ੍ਹਾਂ ਦੇ ਹੋਕੇ ਸੁਣ ਕੇ ਉਨ੍ਹਾਂ ਨੂੰ ਛਡਾਉਣ ਉਤਰਿਆ ਹਾਂ। ਸੋ ਹੁਣ ਆ, ਮੈਂ ਤੈਨੂੰ ਮਿਸਰ ਵਿਚ ਘੱਲਾਂਗਾ। ਉਸੇ ਮੂਸਾ ਨੂੰ ਜਿਸ ਤੋਂ ਉਨ੍ਹਾਂ ਨੇ ਇਨਕਾਰ ਕਰਕੇ ਕਿਹਾ ਜੋ ਤੈਨੂੰ ਕਿਹਨੇ ਹਾਕਮ ਅਤੇ ਨਿਆਈ ਬਣਾਇਆ, ਉਸ ਨੂੰ ਪਰਮੇਸ਼ਵਰ ਨੇ ਉਸ ਦੂਤ ਦੇ ਹੱਥੀ ਜੋ ਉਹਨੂੰ ਝਾੜੀ ਵਿਚ ਦਿਖਾਈ ਦਿੱਤਾ ਸੀ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਕਰਕੇ ਘੱਲਿਆ। ਇਹੋ ਮਨੁੱਖ ਮਿਸਰ ਵਿਚ ਅਤੇ ਲਾਲ ਸਮੁੰਦਰ ਵਿਚ ਅਤੇ ਉਜਾੜ ਵਿਚ 40 ਵਰਿਆਂ ਤੀਕਰ ਅਚੰਭੇ ਅਤੇ ਨਿਸ਼ਾਨ ਵਿਖਾ ਕੇ ਉਨ੍ਹਾਂ ਨੂੰ ਕੱਢ ਲਿਆਇਆ। ਅਤੇ ਇਹੋ ਮੂਸਾ ਹੈ ਜਿਨ ਇਜ਼ਰਾਇਲ ਦਿਆਂ ਪੁੱਤਰਾਂ ਨੂੰ ਆਖਿਆ, ਭਾਈ ਪਰਮੇਸ਼ਵਰ ਤੁਹਾਡੇ ਭਾਈਆਂ ਵਿਚੋਂ ਤੁਹਾਡੇ ਲਈ ਮੇਰੇ ਜਿਹਾ ਇਕ ਨਵੀਂ ਖੜਾ ਕਰੇਗਾ। ਇਹ ਉਹ ਹੈ ਜੋ ਉਜਾੜ ਦੀ ਕਲੀਸਿਆ ਵਿਚ ਉਸ ਦੂਤ ਦੇ ਸੰਘ ਜਿਹੜਾ ਸਿਨਾਈ ਦੇ ਪਹਾੜ ਉਤੇ ਉਹਦੇ ਨਾਲ ਬੋਲਿਆ ਅਤੇ ਸਾਡੇ ਪਿਓ ਦਾਦਿਆਂ ਦੇ ਸੰਘ ਸੀ ਅਤੇ ਉਸ ਨੇ ਜਿਉਂਦੇ ਵਚਨ ਪਾਏ, ਭਾਈ ਸਾਨੂੰ ਸੌਂਪ ਦੇਵੇ। ਪਰ ਸਾਡੇ ਪਿਓ ਦਾਦਿਆਂ ਨੇ ਉਹਦੇ ਅਧੀਨ ਹੋਣਾ ਨਾ ਚਾਹਿਆ, ਸਗੋਂ ਉਹਨੂੰ ਧੱਕਾ ਦਿੱਤਾ ਅਤੇ ਉਨ੍ਹਾਂ ਦਾ ਦਿਲ ਮਿਸਰ ਦੀ ਵੱਲ ਫੇਰਿਆ। ਅਤੇ ਉਨ੍ਹਾਂ ਹਰੂਨ ਨੂੰ ਆਖਿਆ, ਭਾਈ ਸਾਡੇ ਲਈ ਠਾਕਰ ਬਣਾ ਜਿਹੜਾ ਸਾਡੇ ਅੱਗੇ ਅੱਗੇ ਚੱਲਣ, ਕਿਉਂ ਜੋ ਉਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ਼ ਵਿਚੋਂ ਕੱਢ ਕੇ ਲਿਆਇਆ ਸਾਨੂੰ ਪਤਾ ਨਹੀਂ ਭਾਈ ਉਹਨੂੰ ਕੀ ਹੋਇਆ। ਉਨੀ ਦਿਨੀ ਉਨ੍ਹਾਂ ਨੇ ਇਕ ਵੱਛਾ ਬਣਾਇਆ ਅਤੇ ਉਸ ਮੂਰਤ ਨੂੰ ਬਲੀਦਾਨ ਚੜਾਇਆ ਅਤੇ ਆਪਣੇ ਹੱਥਾਂ ਦੇ ਕੰਮ ਉਤੇ ਖੁਸ਼ੀ ਮਨਾਈ। ਪਰ ਪਰਮੇਸ਼ਵਰ ਉਨ੍ਹਾਂ ਤੋਂ ਫਿਰ ਗਿਆ ਅਤੇ ਉਨ੍ਹਾਂ ਨੂੰ ਛੱਡ ਦਿੱਤਾ ਕਿ ਆਕਾਸ਼ ਦੀ ਸੈਨਾ ਨੂੰ ਪੂਜਣ, ਜਿਵੇਂ ਨਵੀਆਂ ਦੀ ਪੋਥੀ ਵਿਚ ਲਿਖਿਆ ਹੋਇਆ ਹੈ, ਹੇ ਇਜ਼ਰਾਇਲ ਦੇ ਘਰਾਨੇ, ਕੀ ਤੁਸੀਂ ਮੈਨੂੰ ਉਜਾੜ ਵਿਚ 40 ਵਰੇ ਪਸ਼ੂ ਭੇਟ ਅਤੇ ਬਲੀਦਾਨ ਚੜਾਏ, ਔਰ ਤੁਸੀਂ ਮਲੋਖੇ ਦੇ ਤੰਬੂ ਅਤੇ ਰਿਫਾਨ ਦੇਉਤ ਦੇ ਤਾਰੇ ਨੂੰ ਅਰਥਾਰਥ ਉਨ੍ਹਾਂ ਮੂਰਤਾਂ ਨੂੰ ਚੱਕੀ ਫਿਰਦੇ ਸੋ ਜਿਹੜੀਆਂ ਤੁਸੀਂ ਪੂਜਣ ਲਈ ਬਣਾਈਆਂ, ਅਤੇ ਮੈਂ ਤੁਹਾਨੂੰ ਕੱਢ ਕੇ ਬਬੂਲ ਤੋਂ ਪਰੇ ਲੈ ਜਾ ਕੇ ਵਸਾਵਾਂਗਾ। ਸਾਖੀ ਦਾ ਤੰਬੂ ਉਜਾੜ ਵਿਚ ਸਾਡੇ ਪਿਓ ਦਾਦਿਆਂ ਦੇ ਕੋਲ ਸੀ, ਜਿਵੇਂ ਉਸਨੇ ਆਗਿਆ ਦਿੱਤੀ, ਜਿਨ ਮੂਸਾ ਨੂੰ ਆਖਿਆ ਸੀ, ਭਾਈ ਉਹਨੂੰ ਉਸ ਖਾਕੇ ਉਤੇ ਬਣਾ ਜੋ ਤੂੰ ਵੇਖਿਆ ਹੈ, ਅਤੇ ਉਸ ਨੂੰ ਸਾਡੇ ਪਿਓ ਦਾਦੇ ਅਗਲੀਆਂ ਤੋਂ ਪਾ ਕੇ ਯਹੋਸ਼ੂਆ ਦੇ ਨਾਲ ਤਦ ਇੱਥੇ ਲਿਆਏ, ਜਦ ਉਨ੍ਹਾਂ ਕੌਮਾਂ ਦੀ ਮਿਲਖ ਪਾਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਾਡੇ ਪਿਓ ਦਾਦਿਆਂ ਦੇ ਅੱਗਿਓਂ ਕੱਢ ਦਿੱਤਾ, ਅਤੇ ਉਹ ਦਾਊਦ ਦੇ ਦਿਨਾਂ ਤੀਕ ਰਿਹਾ। ਉਹਨੇ ਪਰਮੇਸ਼ਵਰ ਦੇ ਹਜ਼ੂਰੋਂ ਕਿਰਪਾ ਪਾ ਕੇ ਚਾਹਿਆ ਜੋ ਯਕੂਬ ਦੇ ਪਰਮੇਸ਼ਵਰ ਦੇ ਲਈ ਇਕ ਸਥਾਨ ਬਣਾਵੇ, ਪਰ ਸੁਲੇਮਾਨ ਨੇ ਉਹਦੇ ਲਈ ਇਕ ਭਵਨ ਬਣਾਇਆ, ਔਰ ਅਤ ਮਹਾਨ ਹੱਥਾਂ ਦੀਆਂ ਬਣਾਈਆਂ ਹੋਈਆਂ ਹੈਕਲਾਂ ਵਿਚ ਨਹੀਂ ਵਸਦਾ। ਜਿਵੇਂ ਨਬੀ ਕਹਿੰਦਾ ਹੈ, ਆਕਾਸ਼ ਮੇਰਾ ਸਿੰਘਾਸਨ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ, ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ? ਪ੍ਰਭੂ ਆਖਦਾ ਹੈ, ਜਾਂ ਕਿਹੜਾ ਥਾਂ ਮੇਰੇ ਆਰਾਮ ਦਾ ਹੈ? ਕੀ ਮੇਰੇ ਹੱਥਾਂ ਨੇ ਇਹ ਸਭ ਵਸਤਾਂ ਨਹੀਂ ਬਣਾਈਆਂ? ਹੇ ਹੱਠੀ ਅਤੇ ਮਨ ਔਰ ਕੰਨ ਦੇ ਬੇਸੁਨਤੀ ਲੋਕੋ, ਤੁਸੀਂ ਸਦਾ ਪਵਿੱਤਰ ਆਤਮਾ ਦਾ ਸਾਹਮਣਾ ਕਰਦੇ ਹੋ, ਜਿਵੇਂ ਤੁਹਾਡੇ ਪਿਓ ਦਾਦਿਆਂ ਨੇ ਕੀਤਾ, ਤਿਹਾ ਤੁਸੀਂ ਵੀ ਕਰਦੇ ਹੋ। ਨਵੀਆਂ ਵਿਚੋਂ ਕਿਹਨੂੰ ਤੁਹਾਡੇ ਪਿਓ ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਨ੍ਹਾਂ ਨੇ ਉਸ ਧਰਤੀ ਦੇ ਆਉਣ ਦੀ ਖ਼ਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ, ਜਿਹਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋ। ਤੁਸੀਂ ਸ਼ਰ੍ਹਾਂ ਨੂੰ ਜਿਹੜੀ ਦੂਤਾਂ ਦੇ ਰਾਹੀਂ ਠਹਿਰਾਈ ਗਈ ਸੀ ਪਾਇਆ, ਪਰ ਉਹਦਾ ਪਾਲਣ ਨਾ ਕੀਤਾ। ਇਹ ਗੱਲਾਂ ਸੁਣਦੇ ਹੀ ਉਹ ਮਨ ਵਿਚ ਸੜ ਗਏ ਅਤੇ ਉਸ ਉਤੇ ਦੰਦ ਪੀਣ ਲੱਗੇ, ਪਰ ਉਹਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਆਕਾਸ਼ ਦੀ ਵੱਲ ਨਜ਼ਰ ਲਾਈ ਹੋਈ ਪਰਮੇਸ਼ਵਰ ਦਾ ਤੇਜ ਅਤੇ ਯੇਸੂ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜਾ ਵੇਖਿਆ ਅਤੇ ਕਿਹਾ, ਵੇਖੋ ਮੈਂ ਆਕਾਸ਼ ਨੂੰ ਖੁੱਲਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜਾ ਵੇਖਦਾ ਹਾਂ। ਪਰ ਉਨ੍ਹਾਂ ਨੇ ਉੱਚੀ ਆਵਾਜ਼ ਨਾਲ ਡੰਡ ਪਾ ਕੇ ਆਪਣੇ ਕੰਨ ਬੰਦ ਕੀਤੇ ਅਤੇ ਇਕ ਮਨ ਹੋ ਕੇ ਉਹਦੇ ਉੱਤੇ ਟੁੱਟ ਪਏ ਅਤੇ ਸ਼ਹਿਰੋਂ ਬਾਹਰ ਕੱਢ ਕੇ ਉਹਨੂੰ ਪਥਰਾਓ ਕੀਤਾ ਅਤੇ ਗਵਾਹਾਂ ਨੇ ਆਪਣੇ ਬਸਤਰ ਸਲੋਮ ਨਾਮੇ ਇਕ ਜਵਾਨ ਦੇ ਪੈਰਾਂ ਕੋਲ ਲਾ ਕੇ ਰੱਖ ਦਿੱਤੇ। ਸੋ ਉਨ੍ਹਾਂ ਨੇ ਇਸਤੀਫਾਨ ਨੂੰ ਪਥਰਾਉ ਕੀਤਾ ਜੋ ਬੇਨਤੀ ਕਰਦਾ ਅਤੇ ਇਹ ਆਖਦਾ ਸੀ ਕਿ ਹੇ ਪ੍ਰਭੂ ਯੇਸੂ, ਮੇਰੇ ਆਤਮਾ ਨੂੰ ਆਪਣੇ ਕੋਲ ਲੈ ਲੈ। ਫਿਰ ਉਹ ਗੋਡੇ ਟੇਕ ਕੇ ਉੱਚੀ ਬੋਲਿਆ ਕਿ ਹੇ ਪ੍ਰਭੂ, ਇਹ ਪਾਪ ਉਨ੍ਹਾਂ ਦੇ ਜ਼ੁੰਮੇ ਨਾ ਲਾ। ਅਤੇ ਇਹ ਕਹਿ ਕੇ ਉਹ ਸੌ ਗਿਆ ਔਰ ਸਲੋਮ ਉਹਦੇ ਮਾਰ ਦੇਣ ਉੱਤੇ ਰਾਜ਼ੀ ਸੀ।